بسم الله الرحمن الرحيم. ألم نشرح لك صدرك ووضعنا عنك وزرك الذي أنقض ظهرك ورفعنا لك ذكرك فإن مع العسر يسرا إن مع العسر يسرا فإذا فرغت فانصب وإلى ربك فارغب.
الحمد لله رب العالمين والصلاة والسلام على رسوله الكريم أما بعد. رسول کریم صلی اللہ علیہ وسلم دی سیرت مطہرہ دے بیان دے وچ اسی پچھلی بیٹھک دے وچ گل کیتی سی ہجرت حبشہ دے بارے وچ اور حضرت عمر اور حضرت حمزہ رضی اللہ تعالیٰ عنہما دے اسلام قبول کرن دے بارے وچ. قریش نے ایک وفد رسول اللہ صلی اللہ علیہ وسلم دے سلسلے وچ ابو طالب کو بھیجیا اور ابو طالب نے کیا کہ تسی پوچھو اپنے بھتیجے کولوں کو چاہندا کی ہے. صلی اللہ علیہ وسلم پیشکشاں کیتیاں دسے شادی کدے نال کرنا چاہندا دسے پیسہ کنا چاہیدا اونوں اور اگرچہ ساڈی روایت تے نہیں پر جے کہندا تے اسی انہوں بادشاہ بھی بنا دینے ہور کرو. ابو طالب رسول اللہ صلی اللہ علیہ وسلم کو لائے تے کیا پتر میرے تے اتنا بھار نہ پا جڑا میں سہ نہ سکا. اللہ دے رسول صلی اللہ علیہ وسلم نے کیا چاچا جی اے تے بڑیاں چھوٹیاں چھوٹیاں پیشکشاں لے کے آئے میرے کو اے میرے ایک ہاتھ لیا کے سورج رکھ دین تو ایک ہاتھ لیا کے چند رکھ دین تو پھر میں اپنے کام تو باز نہیں جانا. چاچے نے کیا اچھا پتر تیرا یہ فیصلہ تو میں تیرے نال. قریش نو ابو طالب دا جواب سن کے مایوسی ہوئی. ادھر ابو طالب نے بنو ہاشم تے عبد المطلب دی اولاد نو کٹھیاں کیتا اور انہوں نے مشورہ کر کے انہوں نے قائل کیتا کہ گل ہے کہ محمد ساڈا منڈا ہے صلی اللہ علیہ وسلم وہ کہندا جو بھی ہے پر اسی دا ساتھ نہیں جی چھڑنا کی خیال ہے تہاڈا. انہوں نے سب کہا ہاں گل ٹھیک ہے بالکل ٹھیک ہے جی ٹھیک ہے اسی نال آئے دے. دو اے واقعے تے نالے حضرت حمزہ دا اسلام قبول کرنا تے اتوں حضرت عمر دا اسلام قبول کرنا اے قریش دے واسطے کافران دے واسطے بڑا مشکل ہو گیا قبول کرنا. کافران نے بھی کٹ کیتا تے انہوں نے رل مل کے فیصلہ کیتا کہ جدوں تک ابو طالب اپنے بھتیجے محمد نو صلی اللہ علیہ وسلم ساڈے حوالے نہ کرے کہ اسی انہوں قتل کر دئیے معاذ اللہ تے اودوں تک اسی اس پورے خاندان دے نال کوئی کاروبار نہیں کران گے کوئی لین دین نہیں کران گے کوئی رشتہ داری نہیں کران گے کوئی انہاں دے گھر جائے آئے گا نہیں اور نہ انہاں نال کوئی گل بات کرے گا. اس فیصلے نوں وی ابو طالب نے کہا کہ ٹھیک ہے. ابو طالب نے پورے بنو ہاشم نوں کٹھا کر کے تے ایک تنگ کاٹی دے وچ دو پہاڑاں دے درمیان سی اوتھے کٹھا کر لیا تے کیا جی ٹھیک ہے تسی جو مرضی کرنا کر لو اور تسی اندازہ لاؤ کہ کھان پین دی کوئی چیز بھی کھلم کھلا اندر نہیں گئی. کچھ شریف لوگ جنہاں وچ ایک بڑا اہم نام حضرت حکیم ابن احزام رضی اللہ تعالیٰ عنہ دے بعد جو ایمان لے آئے اے بھتیجے سن حضرت خدیجہ دے. اے رات دے نیرے چ بکریاں دا دودھ چو کے اور پہاڑ دے اتوں دی ٹپ کے اس واسطے دوواں پاسے پہرا لاتا سی قریشیاں نے پہاڑ دے اتوں دی جا کے بچیاں دے واسطے دودھ دے آندے سن اور اینی سختی اور ظلم ہویا کہ ਇਹ ਮਾੜਾ ਮੋਟਾ ਜਿਹੜਾ ਦੁੱਧ ਦੇ ਜਾਂਦੇ ਸਨ ਉਸ ਤੋਂ ਇਲਾਵਾ ਜ਼ਾਹਿਰ ਹੈ ਉਹ ਕਿੰਨੇ ਕੁ ਬੱਚਿਆਂ ਵਾਸਤੇ ਕਾਫੀ ਹੋ ਜਾਂਦਾ। ਚਮੜੇ ਉਬਾਲ ਉਬਾਲ ਕੇ ਬੱਚਿਆਂ ਦੇ ਮੂੰਹ ਦੇ ਵਿੱਚ ਟਪਕਾਏ ਗਏ ਤਾਂ ਕਿ ਜ਼ਿੰਦਗੀ ਦਾ ਕੋਈ ਨਾ ਕੋਈ ਸਿਲਸਿਲਾ ਜਿਹੜਾ ਉਹ ਕਾਇਮ ਰਹੇ। ਜਦੋਂ 3 ਸਾਲ ਮੁਕੰਮਲ ਹੋਣ ਵਾਲੇ ਹੋਏ ਤਾਂ ਕੁਛ ਮੱਕੇ ਦੇ ਸ਼ਰੀਫ ਲੋਕਾਂ ਨੂੰ ਇਹ ਖਿਆਲ ਆਇਆ, ਜਿਹਨਾਂ 'ਚੋਂ ਸਭ ਤੋਂ ਪਹਿਲੇ ਇਸ ਚੀਜ਼ ਦਾ ਖਿਆਲ ਹਸ਼ਾਮ ਨਾਮੀ ਇੱਕ ਸ਼ਖਸ ਨੂੰ ਆਇਆ ਅਤੇ ਉਹਨੇ ਜ਼ੁਹੈਰ ਨਾਮ ਦੇ ਇੱਕ ਸ਼ਖਸ ਦੇ ਨਾਲ ਗੱਲ ਕੀਤੀ ਔਰ ਹਸ਼ਾਮ ਦਾ ਇਹਦਾ ਆਪਸ ਵਿੱਚ ਮਸ਼ਵਰਾ ਹੋਇਆ। ਹਸ਼ਾਮ ਨੇ ਉਹਨੂੰ ਕਿਹਾ ਕਿ ਕੀ ਖਿਆਲ ਹੈ, ਇਹ ਤੇਰੇ ਨਾਨਕਿਆਂ ਦੇ ਨਾਲ ਜੋ ਕੁਛ ਹੋ ਰਿਹਾ ਹੈ ਠੀਕ ਹੈ? ਉਹਨੇ ਕਿਹਾ ਠੀਕ ਤਾਂ ਨਹੀਂ। ਉਹਨੇ ਕਿਹਾ ਫਿਰ ਜਿਹੜਾ ਉਹ ਮੁਆਹਿਦਾ ਲਿਖਿਆ ਹੋਇਆ ਕਾਬੇ ਦੇ ਵਿੱਚ ਲੱਗਾ ਹੋਇਆ ਇਹਨੂੰ ਫੜ ਨਾ ਦੇਈਏ। ਉਹਨੇ ਕਿਹਾ ਕਿ ਮੈਂ ਇਕੱਲਾ ਕਿਸ ਤਰ੍ਹਾਂ ਕਰ ਸਕਦਾ, ਕੋਈ ਹੋਰ ਬੰਦਾ ਵੀ ਤਾਂ ਹੋਵੇ। ਉਹਨੇ ਕਿਹਾ ਹੋਰ ਬੰਦਾ ਆਇਆ? ਕਹਿੰਦਾ ਕੌਣ? ਕਹਿੰਦਾ ਮੈਂ। ਉਹਨੇ ਕਿਹਾ ਫਿਰ ਕੋਈ ਤੀਸਰਾ ਲੱਭ। ਇਸ ਤਰ੍ਹਾਂ ਹੀ ਉਹਨੇ ਤੀਸਰੇ ਨਾਲ ਗੱਲ ਕੀਤੀ, ਉਹਨੇ ਕਿਹਾ ਹਾਂ ਠੀਕ ਤਾਂ ਹੈ ਪਰ ਕੌਣ ਕਰੇ, ਕੋਈ ਹੋਰ ਵੀ ਤਾਂ ਨਾਲ ਹੋਵੇ। ਉਹਨੇ ਕਿਹਾ ਹਾਂ ਬੰਦੇ ਨਾਲ ਹੈ। ਕੌਣ? ਮੈਂ ਅਤੇ ਫਲਾਣਾ ਅਤੇ ਫਲਾਣਾ। ਉਹਨੇ ਕਿਹਾ ਅੱਛਾ ਕੋਈ ਪੰਜਵਾਂ ਬੰਦਾ ਲੱਭੋ। ਨਹੀਂ ਨਹੀਂ, ਕਰਦਿਆਂ ਕਰਦਿਆਂ ਕੁਛ ਲੋਕ ਜਿਹੜੇ ਹੈ ਉਹਨਾਂ ਨੇ ਰਲ ਕੇ ਇੱਕ ਮਸ਼ਵਰਾ ਕੀਤਾ ਔਰ ਤੈਅ ਹੋਇਆ ਕਿ ਜੀ ਸਵੇਰੇ ਅਸੀਂ ਇਹ ਮੁਆਹਿਦਾ ਜਿਹੜਾ ਹੈ ਉਹ ਫੜ ਦਿਆਂਗੇ। ਜ਼ੁਹੈਰ ਨੇ ਕਿਹਾ ਕਿ ਜੀ ਮੈਂ ਸਭ ਤੋਂ ਪਹਿਲੇ ਇਹਦੇ ਖਿਲਾਫ ਬੋਲਾਂਗਾ ਔਰ ਫਿਰ ਇਹਦੀ ਗੱਲ ਅੱਗੇ ਜੇ ਚੱਲੇਗੀ। ਔਰ ਸਵੇਰੇ ਜਦੋਂ ਸਾਰੀਆਂ ਬੈਠਕਾਂ ਲੱਗ ਗਈਆਂ ਕਾਬੇ ਦੇ ਇਰਦ ਗਿਰਦ, ਉਦੋਂ ਇਹ ਆਵਾਜ਼ ਜਿਹੜੀ ਹੈ ਉੱਠੀ ਕਿ ਬੜਾ ਜ਼ੁਲਮ ਹੈ, ਬੜੀ ਜ਼ਿਆਦਤੀ ਹੈ ਕਿ ਤੁਸੀਂ ਆਪ ਤਾਂ ਸਾਰੇ ਜਿਹੜੇ ਐਸ਼ ਕਰ ਰਹੇ ਹੋ ਔਰ ਅਬਦੁਲ ਮੁਤਲਿਬ ਦੀ ਔਲਾਦ ਅਤੇ ਹਾਸ਼ਿਮ ਦੀ ਔਲਾਦ ਜਿਹੜੀ ਹੈ ਉਹ ਉੱਥੇ ਘਾਟੀ ਦੇ ਸੜ ਰਹੀ ਹੈ। ਅਬੂ ਜਹਿਲ ਟੱਪਿਆ, ਉਹ ਕਹਿੰਦਾ ਕਿ ਮਲੂਮ ਇਹ ਹੁੰਦਾ ਕਿ ਇਹਦਾ ਮਸ਼ਵਰਾ ਜਿਹੜਾ ਹੈ ਉਹ ਰਾਤ ਨੂੰ ਕਿਧਰੇ ਆਸੇ ਪਾਸੇ ਹੋਇਆ, ਸਭ ਦੇ ਵਿੱਚ ਨਹੀਂ ਹੋਇਆ, ਔਰ ਹੁਣ ਜਿਹੜੀ ਇਹ ਗੱਲ ਸਭ ਦੇ ਸਾਹਮਣੇ ਲਿਆਈ ਜਾ ਰਹੀ ਹੈ। ਇਹਨਾਂ ਨੂੰ ਅਬੂ ਤਾਲਿਬ ਵੀ ਉੱਥੇ ਆ ਗਏ ਔਰ ਅਬੂ ਤਾਲਿਬ ਕਿਸ ਤਰ੍ਹਾਂ ਆਏ ਇਹ ਵੀ ਬੜਾ ਦਿਲਚਸਪ ਹੈ ਕਿ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਵਹੀ ਆਈ ਕਿ ਦੀਮਕ ਨੇ ਉਸ ਕਾਗਜ਼ ਨੂੰ ਖਾ ਲਿਆ ਔਰ ਉਸ ਕਾਗਜ਼ ਦੇ ਸਿਵਾਏ ਅੱਲਾਹ ਦੇ ਨਾਮ ਦੇ ਬਾਕੀ ਜ਼ੁਲਮ ਦੀ ਜਿੰਨੀਆਂ ਵੀ ਗੱਲਾਂ ਲਿਖੀਆਂ ਹੋਈਆਂ ਸਨ ਕਿ ਅਸੀਂ ਇਹ ਜ਼ਿਆਦਤੀ ਕਰਾਂਗੇ, ਇਹ ਕਰਾਂਗੇ, ਇਹ ਕਰਾਂਗੇ, ਇਹ ਕਰਾਂਗੇ, ਉਹ ਸਭ ਕੁਛ ਚੱਟ ਹੋ ਗਿਆ। ਅਬੂ ਤਾਲਿਬ ਨੇ ਆ ਕੇ ਕਿਹਾ ਕਿ ਜੀ ਮੇਰੇ ਭਤੀਜੇ ਨੇ ਮੈਨੂੰ ਕਿਹਾ ਕਿ ਉਸ ਕਾਗਜ਼ ਦੇ ਵਿੱਚੋਂ ਦੀਮਕ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਸਾਫ਼ ਕਰਤੀਆਂ ਹੋਈਆਂ, ਸਿਵਾਏ ਅੱਲਾਹ ਦੇ ਨਾਂ ਦੇ ਹੋਰ ਕੁਛ ਨਹੀਂ ਰਿਹਾ। ਅਤੇ ਦੇਖ ਲਓ ਜੇ ਤਾਂ ਮੇਰਾ ਭਤੀਜਾ ਝੂਠਾ ਹੋਵੇ ਤਾਂ ਫਿਰ ਠੀਕ ਹੈ, ਮੈਂ ਤੁਹਾਡੇ ਨਾਲ ਹਾਂ, ਜੋ ਮਰਜ਼ੀ ਕਰ ਲੈਣਾ ਉਹਦੇ ਨਾਲ, ਔਰ ਜੇ ਸੱਚਾ ਤਾਂ ਫਿਰ ਇਹ ਮੁਆਹਿਦਾ ਜਿਹੜਾ ਹੈ ਉਹ ਖਤਮ ਕਰੋ। ਔਰ ਵਾਕਈ ਜਦੋਂ ਦੇਖਿਆ ਗਿਆ ਤਾਂ ਸਿਵਾਏ ਬਿਸਮਿਲ੍ਲਾਹ ਤਾਲਾ, ਅੱਲਾਹ ਤਾਲਾ ਦੇ ਨਾਮ ਤੋਂ ਸ਼ੁਰੂ ਕੀਤਾ ਜਾਂਦਾ ਇਹ ਲਿਖਿਆ ਸੀ ਉਹਦੇ ਸ਼ੁਰੂ ਦੇ ਵਿੱਚ, ਉਹ ਮੌਜੂਦ ਸੀ, ਬਾਕੀ ਇਬਾਰਤ ਗਾਇਬ ਸੀ। ਔਰ ਪੂਰੀ ਇਬਾਰਤ ਜਿੱਥੇ ਵੀ ਅੱਲਾਹ ਤਾਲਾ ਦਾ ਪਾਕ ਨਾਮ ਸੀ ਉਹ ਸਿਰਫ ਮੌਜੂਦ ਸੀ ਔਰ ਬਾਕੀ ਸਾਰੀ ਕਾਗਜ਼ ਦੇ ਬਾਕੀ ਸਾਰੇ ਕਾਗਜ਼ ਨੂੰ ਦੀਮਕ ਨੇ ਚੱਟ ਲਿਆ ਹੋਇਆ ਸੀ। ਇਸ ਤਰ੍ਹਾਂ ਇਹ ਮੁਆਹਿਦਾ ਜਿਹੜਾ ਹੈ ਖਤਮ ਹੋਇਆ। ਯਾਨੀ 7ਵੇਂ ਸਾਲ ਦੀ ਮੁਹਰਮ ਤੋਂ ਲੈ ਕੇ 10ਵੇਂ ਸਾਲ ਦੇ ਮੁਹਰਮ ਤੱਕ ਇਹ ਮੁਆਹਿਦਾ ਜਿਹੜਾ ਹੈ ਉਹ ਰਿਹਾ ਔਰ ਬਨੂ ਹਾਸ਼ਿਮ ਅਤੇ ਅਬੂ ਤਾਲਿਬ ਦੀ ਸਰਪ੍ਰਸਤੀ ਦੇ ਵਿੱਚ ਇਹ ਜ਼ੁਲਮ ਹੋਇਆ ਔਰ ਤਾਰੀਖ ਦੇ ਵਿੱਚ ਇਸ ਜ਼ੁਲਮ ਦੀ ਕਹਾਣੀ ਨੂੰ ਸ਼ੇਬੇ ਬਨੀ ਹਾਸ਼ਿਮ ਜਾਂ ਸ਼ੇਬੇ ਅਬੀ ਤਾਲਿਬ ਦੇ ਨਾਮ ਤੋਂ ਯਾਦ ਕੀਤਾ ਜਾਂਦਾ। ਅਬੂ ਤਾਲਿਬ ਦਾ ਸ਼ੇਬੀ ਬਨੀ ਹਾਸ਼ਿਮ ਤੋਂ ਬਾਹਰ ਆਉਣ ਤੋਂ ਬਾਅਦ ਇੰਤਕਾਲ ਹੋ ਗਿਆ। ਜਲਦੀ ਤਕਰੀਬਨ 6 ਮਹੀਨੇ ਦੇ ਬਾਅਦ ਅਬੂ ਤਾਲਿਬ ਇਸ ਦੁਨੀਆ 'ਤੇ ਨਾ ਰਹੇ ਔਰ ਨਾਲ ਹੀ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੀ ਇੱਕ ਹੋਰ ਸਦਮਾ ਆਇਆ। ਯਾਨੀ ਪਹਿਲਾ ਇਹ ਬਹੁਤ ਬੜਾ ਸਦਮਾ ਸੀ ਕਿ ਅਬੂ ਤਾਲਿਬ ਨੇ ਹੁਣ ਤੱਕ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਸਾਥ ਨਹੀਂ ਸੀ ਛੱਡਿਆ। ਅਬੂ ਤਾਲਿਬ ਵੀ ਫੌਤ ਹੋ ਗਏ ਔਰ ਬਾਅਦ ਰਵਾਇਤ ਦੇ ਮੁਤਾਬਿਕ ਅਬੂ ਤਾਲਿਬ ਦੀ ਵਫਾਤ ਤੋਂ 3 ਮਹੀਨੇ ਬਾਅਦ ਔਰ ਬਾਅਦ ਰਵਾਇਤ ਦੇ ਮੁਤਾਬਿਕ ਅਬੂ ਤਾਲਿਬ ਦੇ ਫੌਤ ਹੋਣ ਤੋਂ ਸਿਰਫ 3 ਦਿਨ ਦੇ ਬਾਅਦ ਹਜ਼ਰਤ ਖਦੀਜਤੁਲ ਕੁਬਰਾ ਰਜ਼ੀ ਅੱਲਾਹੁ ਤਾਲਾ ਅਨਹਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਗਮ ਵੰਡਰ ਵਾਲੀ ਬੀਵੀ ਰਫੀਕਾ ਹਯਾਤ ਵੀ ਅੱਲਾਹ ਨੂੰ ਪਿਆਰੀਆਂ ਹੋ ਗਈਆਂ। ਇੰਨਾ ਲਿਲਾਹ ਵ ਇੰਨਾ ਇਲੈਹ ਰਾਜਿਊਨ। ਇਹ ਦੋਨੋਂ ਸਦਮੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ 'ਤੇ ਬਹੁਤ ਭਾਰੀ ਸਨ ਔਰ ਤੁਸੀਂ ਤਸੱਵਰ ਕਰੋ ਕਿ ਜਿਸ ਚਾਚੇ ਨੇ ਹੁਣ ਤੱਕ ਇੰਨਾ ਸਾਥ ਦਿੱਤਾ ਹੋਵੇ ਔਰ ਜਿਸ ਬੀਵੀ ਨੇ رفاقت حیات دا حق ادا کیتا ہوئے، اے دونوں اگے پیچھے اللہ لے لوے، تو حضور صلی اللہ علیہ وسلم دے واسطے صدمہ جڑا ہے وہ بڑا یقینی سی. اور جس طرح میں ذکر کر چکے ہیں کہ ابو طالب فوت ہوئے تو ابو لہب بنو ہاشم دا سردار بن گیا. وہ پہلے دن تو ہی دشمن سی. اور یاد رہنا چاہیے کہ جدو پورا خاندان شیب ابی طالب دے وچ بند سی، تو صرف ابو لہب جڑا سی اس خاندان دے ہون دے باوجود وہ باہر سی، اس واسطے کہ وہ حضور صلی اللہ علیہ وسلم ڈسون کرتا سی. لہذا خاندان پورے دے محصور ہون دے باوجود، کاٹی دے وچ بند ہون دے باوجود، ابو لہب جڑا سی وہ باہر پھر رہا سی. تو جدو یہ خاندان دا بڑا بن گیا، انہیں دو ہفتیاں دے اندر رسول اللہ صلی اللہ علیہ وسلم نو کر دیتا. اور اے دے نتیجے وچ جس طرح کہ میں پہلے ذکر کر چکے ہاں دوسری بیٹھک دے وچ کہ علم یجد کا یتیمن فآوا، اللہ تعالیٰ نے حضور صلی اللہ علیہ وسلم نو یتیم پایا اور کس طرح حفاظت کی تھی رسول اللہ صلی اللہ علیہ وسلم دی، انہیں خاندان چو کٹ دیتا اور حضور صلی اللہ علیہ وسلم اپنے خیال دے مطابق پناہ لین واسطے پناہ دی تلاش دے وچ، اسائلم دی تلاش دے وچ طائف تشریف لے گئے، لیکن اتھے اسائلم نہیں ملی بلکہ حضور صلی اللہ علیہ وسلم دی حیات مبارکہ، آپ دی مبارک زندگی دا سب تو بھیانک دن وہ ثابت ہویا خود آپ دے فرمان دے مطابق. جدوں اتھوں واپس آئے تے ایک مشرک دی پناہ لے کے رسول اللہ صلی اللہ علیہ وسلم نو مکے دے وچ داخل ہونا پیا، اور اے حضور صلی اللہ علیہ وسلم دے واسطے بہت صدمے دا دور سی. مختلف روایات ہیں حضور صلی اللہ علیہ وسلم معراج کدوں ہویا، یعنی محرم دے وچ شیب ابی طالب تو باہر آئے، اور اس تو بعد گن لو سفر ربیع الاول، ربیع الثانی، جمادی الاول، جمادی الثانی تے رجب، یعنی رجب سن 1090 دے وچ ابو طالب دا انتقال ہویا. اور زیادہ جڑی روایات ہیں او دے مطابق حضور صلی اللہ علیہ وسلم نو معراج وی رجب دے مہینے دی 27ویں تاریخ نو نصیب ہویا. اور میں دس چکے ہیں اگے کہ میں نو اس طرح معلوم ہوندا ہے کہ اللہ تعالیٰ نے حضور صلی اللہ علیہ وسلم نو اس غم دی کیفیت دے گلے لان واسطے، پیار کرن واسطے، تھاپی دین واسطے بلایا سی کہ کوئی نہیں کوئی نہیں، تو میرا نبی ہے تو میں تیرے نال ہاں، کم تیرا علی مکیا نہیں تو جا شاباش، وقت فرصت ہے کہاں، کام ابھی باقی ہے، نور توحید کا اتمام ابھی باقی ہے. اور واقعی رسول اللہ صلی اللہ علیہ وسلم معراج تو واپس آئے تے اس طرح ہی جوش و خروش دے نال نبی اکرم صلی اللہ علیہ وسلم نے اپنا کام جاری رکھیا. اور وضاحت اگے کر چکے ہیں کہ اگلا ہی حج دا موسم آیا تے رسول اللہ صلی اللہ علیہ وسلم نو یسرب دے کچھ لوگ، یعنی بعض روایات دے مطابق 5 اور بعض دے نزدیک 6، حضور صلی اللہ علیہ وسلم نو ملے اور وہ پہلے خوش نصیب یسرب دے لوگ بنے جڑا نے اسلام قبول کیتا اور حضور صلی اللہ علیہ وسلم دی زیارت دی سعادت حاصل کیتی. وہ واپس گئے، اگلے سال 12 آ گئے، بیت اقبا اولا ہو گئی، اگلے سال 75 آ گئے، بیت اقبا ثانیہ ہو گئی. اور اس تو اگلے سال رسول اللہ صلی اللہ علیہ وسلم نے ہجرت کی تھی اور آپ مدینہ منورہ تشریف لے گئے. مدینہ منورہ تشریف آوری تو بعد رسول اللہ صلی اللہ علیہ وسلم نے سب تو پہلا کام یہ کیتا کہ آپ نے مسجد نبوی تعمیر کی تھی. اس تعمیر دے وچ خود بنفس نفیس حصہ لیا سی، پارے پارے پتھر چک کے رسول اللہ صلی اللہ علیہ وسلم لے کے گئے سن. لہذا یہ کہنا کہ حضور نے مسجد نبوی دی تعمیر کرائی درست نہیں، حضور صلی اللہ علیہ وسلم نے مسجد نبوی تعمیر کیتی، مسجد نبوی بنائی. اور مسجد نبوی صرف مسجد نہیں سی کہ اتھے نماز پڑھی جاندی سی، بلکہ اے اسلامک سینٹر یا مسلم سینٹر سی کہ جتھے مسلمانہ دے سارے معاملے ਤੈਅ ਹੁੰਦੇ ਸਨ, ਇੱਥੇ ਹੀ ਬੈਠਕ ਹੁੰਦੀ ਸੀ, ਇੱਥੇ ਹੀ ਫੈਸਲੇ ਹੁੰਦੇ ਸਨ, ਇੱਥੋਂ ਹੀ ਲਸ਼ਕਰਾਂ ਦੀ ਤਸ਼ਕੀਲ ਹੁੰਦੀ ਸੀ, ਇੱਥੋਂ ਹੀ ਮੁਹਿੰਮਾਂ ਭੇਜੀਆਂ ਜਾਂਦੀਆਂ ਸਨ। ਉਸ ਤੋਂ ਬਾਅਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਦੂਸਰਾ ਕੰਮ ਇਹ ਕੀਤਾ ਕਿ ਮੱਕਾ ਮੁਕਰਮਾ ਤੋਂ ਆਉਣ ਵਾਲੇ ਮੁਹਾਜਰਾਂ ਔਰ ਮਦੀਨਾ ਮੁਨੱਵਰਾ ਦੇ ਅਨਸਾਰ ਦੇ ਦਰਮਿਆਨ ਇੱਕ ਭਾਈਚਾਰਾ ਕਾਇਮ ਕੀਤਾ ਕਿ ਹਰ ਮੁਹਾਜਰ ਨੂੰ ਕਿਸੇ ਅਨਸਾਰੀ ਦਾ ਭਾਈ ਬਣਾ ਦਿੱਤਾ। ਇਹਨੂੰ ਕਹਿੰਦੇ ਨੇ ਮੁਆਖਾਤ, ਯਾਨੀ ਅਖੁਨ ਕਹਿੰਦੇ ਰਬੀ ਜ਼ਮਾਨ ਦੇ ਭਾਈ ਨੂੰ, ਔਰ ਮੁਆਖਾਤ ਦਾ ਮਤਲਬ ਹੈ ਭਾਈਚਾਰਾ, ਆਪਸ ਵਿੱਚ ਭਾਈ ਭਾਈ ਬਣ ਜਾਣਾ। ਔਰ ਦੁਨੀਆ ਦੇ ਵਿੱਚ ਸ਼ਾਇਦ ਇਹੋ ਜਿਹਾ ਭਾਈਚਾਰੇ ਦੀ ਵੀ ਕੋਈ ਹੋਰ ਮਿਸਾਲ ਨਾ ਹੋਵੇ ਕਿ ਇੱਕ ਅਨਸਾਰੀ ਆਪਣੇ ਮਹਾਜਰ ਭਾਈ ਨੂੰ ਘਰ ਲੈ ਕੇ ਗਿਆ ਅਤੇ ਘਰ ਦੇ ਵਿੱਚ ਦੀਵਾਰ ਪਾ ਦਿੱਤੀ ਕਿ ਅੱਧਾ ਹਿੱਸਾ ਤੇਰਾ ਅਤੇ ਅੱਧਾ ਮੇਰਾ, ਔਰ ਘਰ ਦਾ ਸਾਰਾ ਸਮਾਨ ਵੰਡ ਲਿਆ, ਇਹ ਤੇਰਾ ਅਤੇ ਇਹ ਮੇਰਾ। ਜੇ ਕਿਸੇ ਦੀ ਦੋ ਬੀਵੀਆਂ ਸਨ, ਪਰਦੇ ਦੇ ਹੁਕਮ ਵਾਲੀ ਪਰਦੇ ਦਾ ਹੁਕਮ ਵਾਲੀ ਆਇਆ ਨਹੀਂ ਸੀ, ਉਹਨੇ ਕਿਹਾ ਭਾਈ ਇਹ ਮੇਰੀਆਂ ਦੋ ਬੀਵੀਆਂ, ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਮੇਰੇ ਕੋਲ ਬੀਵੀ ਹੋਵੇ ਅਤੇ ਤੇਰੇ ਕੋਲ ਬੀਵੀ ਨਾ ਹੋਵੇ, ਅਤੇ ਉਹਨੂੰ ਦੱਸ ਇਹਨਾਂ ਦੋਵਾਂ 'ਚੋਂ ਕਿਹੜੀ ਤੈਨੂੰ ਪਸੰਦ ਹੈ, ਉਹਨੂੰ ਮੈਂ ਤਲਾਕ ਦੇ ਦਿਆਂ ਤਾਂ ਕਿ ਤੂੰ ਵੀ ਘਰ ਵਾਲਾ ਹੋ ਜਾਵੇਂ। ਤੀਸਰਾ ਕੰਮ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਕੀਤਾ ਕਿ ਮਦੀਨਾ ਮੁਨੱਵਰਾ ਦੇ ਵਿੱਚ ਜਿੰਨੇ ਵੀ ਕਬੀਲੇ ਆਬਾਦ ਸਨ, ਯਾਨੀ ਦੋ ਕਬੀਲੇ ਤਾਂ ਸਨ ਉੱਥੋਂ ਦੇ ਅਸਲ ਕਬੀਲੇ, ਔਸ ਔਰ ਖਜ਼ਰਜ, ਯਾਨੀ ਛੋਟੇ ਕਬੀਲਿਆਂ ਨੂੰ ਛੱਡ ਕੇ ਵੱਡੇ ਦੋ ਕਬੀਲੇ ਇਹ ਸਨ, ਔਰ ਤਿੰਨ ਕਬੀਲੇ ਯਹੂਦੀਆਂ ਦੇ ਵੱਡੇ ਆਬਾਦ ਸਨ ਛੋਟੇ ਛੋਟੇ ਕਬੀਲਿਆਂ ਨੂੰ ਛੱਡ ਕੇ। ਜਿਹੜੇ ਯਹੂਦੀਆਂ ਦੇ ਤਿੰਨ ਕਬੀਲੇ ਸਨ ਉਹਨਾਂ 'ਚੋਂ ਇੱਕ ਸੀ ਬਨੂ ਕੈਨਕਾ, ਇੱਕ ਸੀ ਬਨੂ ਨੁਜ਼ੈਰ, ਜ਼ੁਆਦ ਦੇ ਨਾਲ ਏ, ਬਾਜ਼ ਇਹਨੂੰ ਨਜ਼ੀਰ ਪੜ੍ਹਦੇ ਨੇ ਜ਼ੁਆਦ ਦੀ ਜ਼ੇਰ ਦੇ ਨਾਲ, ਬਾਜ਼ ਜ਼ੁਆਦ ਦੀ ਜ਼ਬਰ ਦੇ ਨਾਲ ਨੁਜ਼ੈਰ, ਔਰ ਤੀਸਰਾ ਕਬੀਲਾ ਸੀ ਬਨੂ ਕੁਰੈਜ਼ਾ ਜ਼ੋਏ ਦੇ ਨਾਲ, ਯਾਨੀ ਦੋ ਨੁਕਤੇ ਵਾਲਾ ਕਾਫ ਔਰ ਰੇ ਯੇ ਔਰ ਜ਼ੋਏ, ਬਨੂ ਕੁਰੈਜ਼ਾ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਹਨਾਂ ਦੇ ਦਰਮਿਆਨ ਇੱਕ ਮੁਆਹਦਾ ਤੈਅ ਕਰਾਇਆ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਤਸ਼ਰੀਫ ਆਵਰੀ ਤੋਂ ਪਹਿਲੇ ਇਹ ਹੁੰਦਾ ਸੀ ਕਿ ਆਪਸ ਵਿੱਚ ਲੜਦੇ ਪਿੜਦੇ ਵੀ ਰਹਿੰਦੇ ਸਨ ਔਰ ਇੱਕ ਦੂਸਰੇ ਨੂੰ ਤੜੀਆਂ ਮਿਲਾਉਂਦੇ ਰਹਿੰਦੇ ਸਨ। ਹੁੰਦਾ ਕੀ ਸੀ ਕਿ ਲੜਾਈ ਹੁੰਦੀ ਸੀ ਯਹੂਦੀਆਂ ਦੇ ਕਿਸੇ ਕਬੀਲੇ ਦੇ ਦਰਮਿਆਨ ਔਰ ਔਸ ਔਰ ਖਜ਼ਰਜ ਦੇ ਦਰਮਿਆਨ, ਅਤੇ ਕੋਈ ਯਹੂਦੀ ਕਬੀਲਾ ਹਾਰ ਜਾਂਦਾ ਸੀ ਫਿਰ ਤੜੀ ਲਾਉਂਦਾ ਸੀ, ਅੱਛਾ ਬਈ ਐਤਕੀ ਤੁਸੀਂ ਮੈਨੂੰ ਸਾਨੂੰ ਕੁੱਟ ਲਿਆ, ਅਤੇ ਯਾਦ ਰੱਖਣਾ ਜਦੋਂ ਆਖਰੀ ਨਬੀ ਆਏਗਾ ਤਾਂ ਅਸੀਂ ਉਹਦੇ ਨਾਲ ਰਲ ਕੇ ਤੜੇ ਨਾਲ ਲੜਾਂਗੇ ਅਤੇ ਫਿਰ ਤੁਹਾਡੀ ਅਸੀਂ ਤੇ ਅਸੀਂ ਫਿਰ ਦਿਆਂਗੇ, ਤੜੀਆਂ ਵੀ ਲਾਉਂਦੇ ਸਨ। ਬਹਰਹਾਲ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਦੇ ਦਰਮਿਆਨ ਇੱਕ ਮੁਆਹਦਾ ਤੈਅ ਕਰਾਇਆ, ਯਾਨੀ ਪੰਜ ਉਹ ਅਤੇ ਛੇਵੇਂ ਮੁਹਾਜਰੀਨ ਜਿਹੜੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਦਰਮਿਆਨ, ਜਿਹੜੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਮਦੀਨਾ ਮੁਨੱਵਰਾ ਆਏ ਸਨ, ਇਹਨਾਂ ਦੇ ਦਰਮਿਆਨ ਮੁਆਹਦਾ ਹੋ ਗਿਆ। ਪਹਿਲੀ ਗੱਲ ਇਹ ਸੀ ਕਿ ਹਰ ਕਬੀਲਾ ਅੰਦਰੂਨੀ ਤੌਰ 'ਤੇ ਆਜ਼ਾਦ ਹੋਏਗਾ, ਉਹਦੇ ਆਪਣੇ ਜ਼ਾਬਤੇ ਆਪਣੇ ਕਾਨੂੰਨ ਉਹਦੇ 'ਤੇ ਲਾਗੂ ਹੋਣਗੇ। ਹਾਂ, ਜਦੋਂ ਵੀ ਉਹਨਾਂ ਦਾ ਕੋਈ ਆਪਸ ਦਾ ਮਾਮਲਾ ਹੋਏਗਾ ਔਰ ਉਹ ਮਿਲ ਬੈਠ ਕੇ ਤੈਅ ਨਹੀਂ ਕਰ ਸਕਣਗੇ ਅਤੇ ਫਿਰ ਉਸ ਝਗੜੇ ਦਾ ਫੈਸਲਾ ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਕਰਨਗੇ। ਤੁਸੀਂ ਇਹ ਸਮਝੋ ਕਿ ਉਹ ਇੱਕ ਸ਼ਹਿਰੀ ਰਿਆਸਤ ਬਣ ਗਈ ਜਿਸ ਰਿਆਸਤ ਦੇ ਸਰਬਰਾਹ ਦੀ ਹੈਸੀਅਤ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਹੋ ਗਈ। ਤੀਸਰੀ ਅਹਿਮ ਗੱਲ ਇਹਦੇ 'ਚ ਇਹ ਸੀ ਕਿ ਜਦੋਂ ਵੀ ਬਾਹਰੋਂ ਕੋਈ ਹਮਲਾ ਕਰੇਗਾ ਕਿਸੇ ਵੀ ਕਬੀਲੇ 'ਤੇ ਜਾਂ ਕਿਸੇ ਵੀ ਫਰੀਕ 'ਤੇ, ਤਾਂ ਸਾਰੇ ਫਰੀਕ ਮਿਲ ਕੇ ਉਹਦੇ ਖਿਲਾਫ ਲੜਨਗੇ ਔਰ ਆਪਣੇ ਸਾਥੀ ਕਬੀਲੇ ਦਾ ਦਿਫਾ ਕਰਨਗੇ। ਇਸ ਮੁਆਹਦੇ ਦੇ ਜ਼ਰੀਏ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਯਹੂਦੀਆਂ ਦੇ ਹੱਥ ਬੰਨ ਲਏ। ਪਤਾ ਸੀ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਿ ਕੁਰੈਸ਼ ਨੇ ਮਗਰ ਆਉਣਾ ਅਤੇ ਹਮਲਾ ਕਰਨਾ, ਔਰ ਯਹੂਦੀ ਇਸ ਗੱਲ ਦੇ ਪਾਬੰਦ ਹੋ ਗਏ ਕਿ ਉਹ ਉਸ ਹਮਲੇ ਦੀ ਸ਼ਕਲ ਦੇ ਵਿੱਚ ਕੁਰੈਸ਼ ਦਾ ਸਾਥ ਨਹੀਂ ਦੇ ਸਕਦੇ, ਬਲਕਿ ਉਹਨਾਂ ਨੂੰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦਾ ਔਰ ਮੁਸਲਮਾਨਾਂ ਦਾ ਦਿਫਾ ਕਰਨਾ ਪਏਗਾ ਔਰ ਇਹਨਾਂ ਦੇ ਨਾਲ ਮਿਲ ਕੇ ਕੁਰੈਸ਼ ਦੇ ਨਾਲ ਲੜਨਾ ਪਏਗਾ। ਔਰ ਇਹ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਬਹੁਤ ਬੜੀ ਫਤਿਹ ਸੀ। ਯਾਨੀ ਮਗਰਬੀ ਮੁਫੱਕਰੀਨ, ਤਾਰੀਖ ਨਿਗਾਰ ਔਰ ਸੀਰਤ ਨਿਗਾਰ ਇਹ ਗੱਲ ਮੰਨੇ ਬਗੈਰ ਨਹੀਂ ਰਹਿ ਸਕਦੇ, ਅਗਰਚੇ ਉਹ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾਹ ਦਾ ਰਸੂਲ ਨਹੀਂ ਮੰਨਦੇ, لہذا لیکن ایک گل مننے بغیر وہ بھی نہیں رہ سکتے کہ حضور صلی اللہ علیہ وسلم ورگا سیاح، حضور صلی اللہ علیہ وسلم ورگا مدبر، حضور صلی اللہ علیہ وسلم ورگا سٹیٹس مین دنیا دے وچ پیدا نہیں ہویا۔ جدوں اندر امن ہو گیا، یعنی سب چیزاں حضور صلی اللہ علیہ وسلم نے سیٹ کر لیاں، تے پھر رسول اللہ صلی اللہ علیہ وسلم نے مدینہ منورہ تو بعد، مدینہ منورہ تو نکل کے اپنی ایکٹیویٹیز شروع کی دیا۔ اور حیرانی دی گل ہے کہ غزوہ بدر جڑا رمضان سن 2 ہجری دے وچ ہویا، اس تو پہلے پہلے رسول اللہ صلی اللہ علیہ وسلم نے 8 مہمہ روانہ کیتیاں، اور انہاں چوں 4 دے وچ حضور صلی اللہ علیہ وسلم بذات خود شریک ہوئے۔ یعنی تسی یہ کہو کہ انہاں چوں 4 جڑے سن وہ سرایا سن، یعنی وہ جنگ یا وہ مہم جڑی حضور صلی اللہ علیہ وسلم نے روانہ کیتی ہوئے لیکن آپ شریک نہ ہوئے، انہوں سریا کہندے۔ اور جس جنگ یا مہم دے وچ رسول اللہ صلی اللہ علیہ وسلم نے بنفس نفیس شرکت کیتی ہوئے انہوں غزوہ کہندے۔ تو 4 غزوات سن اور 4 سرایا سن۔ رسول اللہ صلی اللہ علیہ وسلم نے اینا مہمہ تو کی حاصل کیتا، یہ تو انشاءاللہ تفصیل نہ گفتگو اگلی نشست وچ ہوئے گی۔ اور مزید ساڈے تے ایک گل جڑی ہے وہ کھلے گی کہ رسول اللہ صلی اللہ علیہ وسلم کڈے سیانے آدمی سن، اور اللہ تعالیٰ نے انہوں نے کنی بصیرت عطا کیتی سی، اور اپنے مشن نو حاصل کرن واسطے رسول اللہ صلی اللہ علیہ وسلم دی زندگی دا ایک قدم او فارورڈ ہے، یعنی اگے ہی اگے، پچھے کوئی قدم نہیں آیا۔ اللہ تعالیٰ نے سانو حضور صلی اللہ علیہ وسلم دی سیرت نو سمجھن دی اور اس تو رہنمائی حاصل کرن دی توفیق دے وے۔ فصل اللہ علیہ وسلم تسلیما کثیرا کثیرا۔
بسم اللہ الرحمن الرحیم۔ الم نشرح لك صدرك ووضعنا عنك وزرك الذي انقض ظهرك ورفعنا لك ذكرك فإن مع العسر يسرا، إن مع العسر يسرا، فإذا فرغت فانصب وإلى ربك فارغب۔